ਸੋ ਅੱਗੇ 12ਵੇਂ ਸਲੋਕ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਚੱਲ ਰਹੀ ਲੜੀਵਾਰ ਆਸਾ ਦੀ ਵਾਰ ਜੋ ਕਥਾ ਹੈ, ਆਸਾ ਮਹੱਲਾ ਪਹਿਲਾ 469 ਅੰਗ ਤੇ ਬਖਸ਼ਿਸ਼ ਕਰ ਰਹੇ ਹਨ। ਸਤਿਗੁਰਾਂ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ, ਹੈ ਮਹਾਰਾਜ ਜੋ ਰੋਗਾਂ ਦੀ ਨਿਵਿਰਤੀ ਦਾ ਦਾਰੂ ਕਿਹੜਾ ਹੈ, ਕਿਰਪਾ ਕਰਕੇ ਬਖਸ਼ਿਸ਼ ਕਰੋ। ਸੋ ਮਹਾਰਾਜ ਜੀ ਫਰਮਾਉਂਦੇ ਹਨ, ਦੁੱਖ ਦਾਰੂ ਸੁੱਖ ਰੋਗ ਪਇਆ ਜਾਂ ਸੁੱਖ ਤਾਮ ਨਾ ਹੋਈ। ਮਹਾਰਾਜ ਫਰਮਾਉਂਦੇ ਹਨ, ਜਿਹੜੇ ਵਿਸ਼ੇ ਸੁੱਖ ਨੇ, ਇਹ ਵਿਕਾਰਾਂ ਦੇ ਸੁੱਖ ਜੀਵ ਲੈਂਦਾ ਹੈ, ਇਹ ਰੋਗ ਪੈਦਾ ਕਰ ਰਹੇ ਨੇ। ਫਰਮਾਇਆ ਸਹਿਸ ਕਿਰਤੀ ਵਿੱਚ ਮਹਾਰਾਜ ਨੇ 1354 ਅੰਗ ਤੇ ਭੋਗੰਗ ਤਾਂ ਰੋਗੰਗ, ਤੋ ਉਹਦੀ ਨਿਵਿਰਤੀ ਲਈ ਜਪ ਤਪ ਦਾ ਦੁੱਖ ਸਹਾਰਨਾ ਜਿਹੜਾ ਇਹੀ ਦਾਰੂ ਹੈ। ਇਸੇ ਵਾਸਤੇ ਕਥਨ ਕੀਤਾ ਪਹਿਲੇ ਪਾਤਸ਼ਾਹ ਨੇ, ਜਪ ਤਪ ਕਾ ਬੰਧ ਬੇੜਲਾ ਜਿਤ ਲੰਘ ਵਿਹੇਲਾ। ਭਾਈ ਗੁਰਦਾਸ ਜੀ ਨੇ ਬਚਨ ਕੀਤਾ, ਰੇਤ ਅੱਕ ਆਹਾਰ ਕਰ ਅਰੋੜਾਂ ਦੀ ਅਰੋੜਾਂ ਕੀ ਗੁਰ ਕਰੀ ਵਿਛਾਈ। ਸੋ ਇਸ ਪ੍ਰਕਾਰ ਜਾਂ ਵਿਸ਼ੇ ਸੁੱਖ ਹੋਵੇ ਤਾਂ ਪਰਮੇਸ਼ਰ ਪ੍ਰਾਪਤੀ ਦੀ ਜਿਹੜੀ ਤਾਮ ਹੁੰਦੀ, ਤਮਾ ਕਹੀਏ ਇੱਛਾ ਨੂੰ, ਕਹਿੰਦੇ ਫਿਰ ਇੱਛਾ ਨਹੀਂ ਹੁੰਦੀ, ਕਿਉਂਕਿ ਜਾਂ ਵਿਸ਼ੇ ਸੁੱਖ ਹੋਵੇ ਤਾਂ ਫਿਰ ਪਰਮੇਸ਼ਰ ਦੀ ਪ੍ਰਾਪਤੀ ਦੀ ਇੱਛਾ ਬਣਦੀ ਹੀ ਨਹੀਂ। ਇਸ ਕਰਕੇ ਕਹਿੰਦੇ ਪਹਿਲਾਂ ਵਿਸ਼ੇ ਸੁੱਖ ਦਾ ਤਿਆਗ ਕਰੀਏ। ਦੂਸਰਾ ਭਾਵ ਇਹ ਵੀ ਹੈ ਕਿ ਜਨਮ ਮਰਨ ਦਾ ਜਿਹੜਾ ਦੁੱਖ ਹੈ, ਇਹ ਤਾਂ ਇੱਕ ਰੋਗ ਉਤਪੰਨ ਹੋ ਰਿਹਾ, ਇਹਦੀ ਨਿਵਿਰਤੀ ਲਈ ਸੁੱਖ ਸਰੂਪ ਪਰਮੇਸ਼ਰ ਦਾ ਨਾਮ ਜਪਣਾ ਇਹ ਦਾਰੂ ਹੈ ਭਾਈ। ਜਾਂ ਸੁੱਖ ਸਰੂਪ ਜੋ ਰੂਪ ਪਰਮੇਸ਼ਰ ਦਾ ਨਾਮ ਪ੍ਰਾਪਤ ਹੋਇਆ ਤਾਂ ਆਮ ਹੁੰਦਾ, ਆਮ ਕਹੀਏ ਰੋਗ ਨੂੰ, ਉਦੋਂ ਰੋਗ ਨਹੀਂ ਹੁੰਦਾ, ਨਾਮ ਜਪਣ ਕਰਕੇ ਪ੍ਰਤੱਖ ਰੋਗ ਨਹੀਂ ਹੁੰਦਾ, ਜਨਮ ਮਰਨ ਰੂਪ ਰੋਗ ਵੀ ਨਹੀਂ ਹੁੰਦਾ। ਮਹਾਰਾਜ ਫਰਮਾਉਂਦੇ ਨੇ, ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋ ਕਰੀ ਨਾ ਹੋਈ, ਇਹ ਕਰਤਾ ਅਕਾਲ ਪੁਰਖ ਵਾਹਿਗੁਰੂ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਮੈਂ ਨਾਹੀ ਆਪ ਸੱਚੇ ਪਾਤਸ਼ਾਹ, ਕਿਉਂਕਿ ਦੋ ਪਾਠ ਨੇ, ਇੱਕ ਤਾਂ ਇਕੱਠਾ ਹੀ ਕਰਨਾ ਕਰਨਾਮਾ ਹੈ, ਸੋ ਟਕਸਾਲ ਵੱਲੋਂ ਹੈ ਕਰਨਾ, ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋ ਕਰੀ ਨਾ ਹੋਈ। ਫਰਮਾਉਂਦੇ ਨੇ ਮੈਂ ਨਾਹੀ, ਮੈਂ ਕੁਝ ਵੀ ਨਹੀਂ ਕਰ ਸਕਦਾ, ਜਾ ਹੋ ਕਰੀ, ਕਹਿੰਦੇ ਜੇ ਕੁਛ ਕਰਨ ਦਾ ਉੱਦਮ ਮੈਂ ਕਰਾਂ ਵੀ ਤਾਂ ਵੀ ਕੁਝ ਨਹੀਂ ਹੋ ਸਕਦਾ, ਕਿਉਂਕਿ ਮੈਂ ਪਰਾਏ ਅਧੀਨ ਜੋ ਹੋਇਆ। ਕਬੀਰ ਜੋ ਮੈਂ ਚਿਤਵੋਂ ਨਾ ਕਰੈ, ਕਿਆ ਮੇਰੇ ਚਿਤਵੇ ਹੋਏ, ਆਪਣਾ ਚਿਤਵਿਆ ਹਰ ਕਰੈ ਜੋ ਮੇਰੇ ਚਿੱਤ ਨਾ ਹੋਏ। ਸੋ ਮਹਾਰਾਜ ਸੱਚੇ ਪਾਤਸ਼ਾਹ ਇਹ ਵੀ ਫਰਮਾਉਂਦੇ ਨੇ ਕਿ ਮੇਰਾ ਕੀ ਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਜੋ ਪਰਮੇਸ਼ੁਰ ਕਰਦਾ ਉਹ ਇੱਕ ਛਿਨ ਵਿੱਚ ਹੀ ਹੋ ਜਾਂਦਾ ਹੈ, ਛਿਨ ਵਿੱਚ ਉਹ ਕੀ ਕਰ ਸਕਦਾ। ਮਹਾਰਾਜ ਕਹਿੰਦੇ ਛਿਨ ਮਹਿ ਰਾਉ ਰੰਕ ਕਉ ਕਰੇ, ਰਾਉ ਰੰਕ ਕਰ ਡਾਰੇ ਰੀਤੇ ਭਰੇ, ਰੀਤੇ ਹੁੰਦੇ ਖਾਲੀ, ਖਾਲੀਆਂ ਨੂੰ ਭਰੇ ਤੇ ਭਰੇ ਸਖਨਾਵੈ, ਭਰਿਆ ਹੋਇਆਂ ਨੂੰ ਸੱਖਣੇ ਕਰਨ ਦਾ ਖਾਲੀ ਕਰ ਦਿੰਦਾ, ਇਹ ਤਾਂ ਕੋ ਵਿਵਹਾਰ ਹੈ। ਇਸ ਕਰਕੇ ਫਰਮਾਉਂਦੇ ਹਨ ਕਿ ਤੂੰ ਆਪ ਜੋ ਹੈ ਕਿਰਪਾ ਸਰੂਪ ਹੈ, ਮੈਂ ਕੁਝ ਨਹੀਂ ਕਰ ਸਕਦਾ ਜੀ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਅਸੀਂ ਆਪ ਜੀ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ ਮਹਾਰਾਜ। ਆਪ ਆਪਣੀ ਜਿਹੜੀ ਕੁਦਰਤ ਹੈ ਨਾ, ਸ਼ਕਤੀ, ਕੁਦਰਤ ਦਾ ਮਤਲਬ ਸ਼ਕਤੀ ਹੈ, ਸੋ ਸ਼ਕਤੀ ਵਿੱਚ ਵੱਸ ਰਹੇ ਹੋ, ਸ਼ਕਤੀ ਕਰਕੇ ਸਾਰੇ ਕਿਤੇ ਵੱਸ ਰਹੇ ਹੋ, ਕੁਦਰਤ ਕਰਕੇ ਵਸਿਆ ਸੋਏ। ਆਪ ਦੇ ਗੁਣਾਂ ਦਾ, ਆਪ ਦੀ ਮਹਿਮਾ ਦਾ ਕੋਈ ਅੰਤ ਜਾਣਿਆ ਨਹੀਂ ਜਾਂਦਾ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਜਾਤ ਹੁੰਦੀ ਸ੍ਰਿਸ਼ਟੀ, ਸ੍ਰਿਸ਼ਟੀ ਵਿੱਚ ਹੈ ਜੋਤੀ ਵਾਹਿਗੁਰੂ ਤੈਨੂੰ, ਅਤੇ ਹੇ ਜੋਤੀ ਵਾਹਿਗੁਰੂ ਤੇਰੇ ਵਿੱਚ ਸ੍ਰਿਸ਼ਟੀ ਨੂੰ ਤਾਣੇ ਪੇਟੇ ਵਾਂਗੂ ਜਾਣਿਆ ਸੀ। ਫੇਰ ਤੂੰ ਅਕਲ ਹੁੰਦਾ ਕਲਪਨਾ ਕਲੇਸ਼ ਤੋਂ ਰਹਿਤਾ, ਤੇ ਆਪਣੀ ਜਿਹੜੀ ਕਲਾ ਸ਼ਕਤੀ ਕਰਕੇ ਸਾਰੇ ਭਰਪੂਰ ਹੋ ਰਿਹਾ। ਸੋ ਜੇ ਕਹੀਏ ਅਕਲ, ਅਕਲ ਹੁੰਦੀ ਕਲਪਨਾ ਕਲੇਸ਼ ਤੋਂ ਰਹਿਤ। ਖਾਲਕ ਖਲਕ, ਖਲਕ ਮੈਂ ਖਾਲਕ ਪੂਰ ਰਹੇ ਹੋ ਸਰਬ ਥਾਈ। ਕਹਿੰਦੇ ਫਰਮਾਉਂਦੇ ਹਨ, ਜਿੱਤ ਵੱਲ ਦੇਖਾਂ ਤਿੱਤ ਵੱਲ ਸ਼ਾਹੀ, ਜਿਉਂ ਹਰਫਾਂ ਦੇ ਅੰਦਰ ਸ਼ਾਹੀ, ਜਿੱਤ ਵੱਲ ਦੇਖਾਂ ਤਿੱਤ ਵੱਲ ਤੂੰ, ਜਿਉਂ ਬਸਤਰ ਮੈਂ ਇੱਕੋ ਰੂੰ। ਇਹ ਸਿਆਣਿਆਂ ਨੇ ਫਰਮਾਨ ਕੀਤਾ ਹੈ, ਤੂੰ ਸੱਚਾ ਸਾਹਿਬ ਸਿਫਤ ਸਵਾਲਿਆ, ਜਿਨ ਕੀਤੀ ਸੋ ਪਾਰ ਪਇਆ। ਤੂੰ ਆਪ ਸੱਚਾ ਸਾਹਿਬ ਮਾਲਕ ਹੈ, ਅਤੇ ਆਪ ਦੀ ਜਿਹੜੀ ਸਿਫਤ ਹੈ ਉਹ ਸਵਾਲਿਆ ਹੁੰਦੀ ਸੁੰਦਰ ਸੁੰਦਰਤਾ ਜਿਹੜੀ ਆ ਸਲਾਹੁਣ ਯੋਗ ਹੈ ਜਿਵੇਂ ਜਪਜੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ ਇਹ ਇਸੇ ਪ੍ਰਕਾਰ ਸਵਾਲਿਆ ਅੱਖਰ ਜਪਜੀ ਸਾਹਿਬ ਦੇ ਵਿੱਚ ਵੀ ਆਉਂਦਾ ਕੇਤਾ ਤਾਣ ਸਵਾਲਿਆ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਸਵਾਲਿਆ ਹੁੰਦਾ ਸੁੰਦਰ ਰੂਪ ਹੈ ਤੇਰਾ ਜਿਹਨੇ ਆਪਦੀ ਸਿਫਤ ਕੀਤੀ ਆ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਈਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਕਰਤੇ ਹੈ ਨਾ ਜੋ ਅਕਾਲ ਪੁਰਖ ਅਕਾਲ ਪੁਰਖ ਦੀਆਂ ਜੋ ਗੱਲਾਂ ਨੇ ਉਹਨਾਂ ਨੂੰ ਉਹ ਕਰਤਾ ਆਪ ਹੀ ਜਾਣਦਾ ਅਤੇ ਜੋ ਕੁਝ ਉਹਨੇ ਕਰਨਾ ਹੁੰਦਾ ਸੋ ਗੱਲ ਨੂੰ ਆਪ ਹੀ ਕਰ ਰਿਹਾ ਆਪਣੇ ਤੋਂ ਉਹਨੇ ਪੁੱਛ ਕੇ ਨਹੀਂ ਕਰਨਾ ਸਲਾਹ ਨਹੀਂ ਲੈਣੀ ਕਿਸੇ ਦੀ ਆਪੇ ਆਪ ਨਿਰੰਜਨ ਸੋਏ ਆਪ ਹੀ ਮਾਲਕ ਹੈ ਫਿਰ ਬੇਨਤੀ ਕੀਤੀ ਗੁਰਸਿੱਖਾਂ ਨੇ ਕਿ ਸਾਧੂਆਂ ਦਾ ਅਤੇ ਚਾਰੇ ਵਰਨਾਂ ਦਾ ਅਸਾਧਾਰਨ ਧਰਮ ਕਿਹੜਾ ਅਤੇ ਸਧਾਰਨ ਧਰਮ ਕੌਣ ਹੈ ਕਿਉਂਕਿ ਹਰ ਇੱਕ ਦੇ ਵੱਖੋ ਵੱਖਰੇ ਧਰਮ ਨੂੰ ਅਸਾਧਾਰਨ ਧਰਮ ਕਹਿੰਦੇ ਨੇ ਆਪੋ ਆਪਣਾ ਧਰਮ ਹੈ ਇੱਕ ਸਭ ਦਾ ਸਾਂਝਾ ਜੋ ਇੱਕ ਧਰਮ ਹੋਵੇ ਉਹਨੂੰ ਸਧਾਰਨ ਧਰਮ ਕਹਿੰਦੇ ਨੇ ਤੋ ਜਿਵੇਂ ਇੱਕ ਮਨੁੱਖਤਾ ਦਾ ਸਾਂਝਾ ਧਰਮ ਹੁੰਦਾ ਆਪਣਾ ਸਾਰਿਆਂ ਦੇ ਕਿ ਭੁੱਖੇ ਨੂੰ ਰੋਟੀ ਦੇਣੀ ਹੈ ਸਭ ਨੂੰ ਹੁਕਮ ਹੈ ਗਰੀਬ ਦੀ ਮਦਦ ਕਰਨੀ ਸਾਰੇ ਧਰਮਾਂ 'ਚ ਹੀ ਹੈ ਨਾਮ ਜਪਣਾ ਹਰੇਕ 'ਚ ਰੱਬ ਨੂੰ ਦੇਖਣਾ ਇਹ ਸਾਰੇ ਧਰਮ ਹੀ ਕਹਿੰਦੇ ਨੇ ਅਲੱਗ ਅਲੱਗ ਧਰਮਾਂ ਦੀ ਅਲੱਗ ਅਲੱਗ ਵੀ ਚੀਜ਼ਾਂ ਨੇ ਇੱਕ ਸਾਂਝੀ ਚੀਜ਼ ਹੈ ਮਹੱਲਾ ਦੂਜਾ ਯੋਗ ਸ਼ਬਦੰ ਗਿਆਨ ਸ਼ਬਦੰ ਯੋਗ ਨਾਮ ਜੁੜਨ ਦਾ ਹੈ ਪਰਮੇਸ਼ੁਰ ਵਿੱਚ ਜੁੜਨ ਵਾਲੇ ਜੋ ਸਾਧੂ ਮਹਾਤਮਾ ਨੇ ਉਹਨਾਂ ਦਾ ਜਿਹੜਾ ਅਸਾਧਾਰਨ ਧਰਮ ਕੌਣ ਹੈ ਕਿ ਜਿਹੜਾ ਸਵੈ ਸਰੂਪ ਦਾ ਗਿਆਨ ਹੋਣਾ ਇਹੀ ਉਹਨਾਂ ਦਾ ਅਸਾਧਾਰਨ ਧਰਮ ਹੈ ਅਤੇ ਸ਼ਬਦੰ ਉਪਦੇਸ਼ ਵੀ ਇੱਕ ਗਿਆਨ ਦਾ ਦੇਣਾ ਉਹਨਾਂ ਨੇ ਇਹੀ ਰੱਬ ਦੇ ਪਿਆਰਿਆਂ ਦਾ ਧਰਮ ਹੁੰਦਾ ਵੱਖੋ ਵੱਖਰਾ ਧਰਮ ਹੈ ਅਸਾਧਾਰਨ ਧਰਮ ਵੇਦ ਸ਼ਬਦੰ ਬ੍ਰਾਹਮਣ ਹੈ ਬ੍ਰਾਹਮਣ ਦਾ ਜਿਹੜਾ ਆਪਣਾ ਧਰਮ ਕੌਣ ਹੈ ਭਾਵ ਅਸਾਧਾਰਨ ਧਰਮ ਹਰ ਇੱਕ ਦੇ ਵੱਖੋ ਵੱਖਰੇ ਧਰਮ ਨੂੰ ਅਸਾਧਾਰਨ ਧਰਮ ਕਹਿੰਦੇ ਧਿਆਨ ਰੱਖਣਾ ਸਾਂਝਾ ਧਰਮ ਹੁੰਦਾ ਉਹਨੂੰ ਸਧਾਰਨ ਕਹਿੰਦੇ ਨੇ ਕਹਿੰਦੇ ਵੇਦਾਂ ਦਾ ਪੜ੍ਹਨਾ ਪੜ੍ਹਾਉਣਾ ਸੋ ਬ੍ਰਾਹਮਣ ਦਾ ਕਰਮ ਦੱਸਦੇ ਆ ਇੱਕ ਵੇਦਾਂ ਦਾ ਆਪ ਪੜ੍ਹਨਾ ਫਿਰ ਦੂਜੇ ਨੂੰ ਪੜ੍ਹਾਉਣਾ ਜੱਗ ਕਰਨਾ ਅਤੇ ਫਿਰ ਕਰਾਉਣਾ ਦਾਨ ਲੈਣਾ ਅਤੇ ਦਾਨ ਦੇਣਾ ਫਿਰ ਤਿੰਨ ਟਾਈਮ ਦੀ ਸੰਧਿਆ ਕਰਨੀ ਇਸ਼ਨਾਨ ਕਰਨਾ ਜਪ ਕਰਨਾ ਹੋਮ ਕਰਨਾ ਦੇਵ ਅਰਚਾ ਕਰਨੀ ਸੋ ਅਤਿਥੀ ਪੂਜਾ ਕਰਨੀ ਅਤੇ ਕਰਵਾਉਣੀ ਇਹ ਬ੍ਰਾਹਮਣਾਂ ਦਾ ਅਸਾਧਾਰਨ ਸ਼ਬਦੰ ਹੁੰਦਾ ਧਰਮ ਹੈ ਇੱਥੇ ਸ਼ਬਦੰ ਦਾ ਅਰਥ ਧਰਮ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਖੱਤਰੀਆਂ ਦਾ ਆਪੋ ਆਪਣਾ ਧਰਮ ਕਿਹੜਾ ਜੀ ਖੱਤਰੀ ਕੀ ਕਰਦੇ ਆ ਕਹਿੰਦੇ ਸੂਰਮਤਾ ਧਾਰਨੀ ਅਤੇ ਸ਼ਬਦੰ ਹੁੰਦਾ ਉਪਦੇਸ਼ ਦੀ ਜਿਹੜਾ ਉਪਦੇਸ਼ ਵੀ ਕਰਨਾ ਉਹ ਵੀ ਸੂਰਮਤਾ ਦਾ ਦੇਣਾ ਇਹ ਖੱਤਰੀਆਂ ਦਾ ਅਸਾਧਾਰਨ ਸ਼ਬਦੰ ਹੁੰਦਾ ਧਰਮ ਹੈ ਸੋ ਜਿਵੇਂ ਮਹਾਰਾਜ ਨੇ ਫਰਮਾਇਆ ਦਸਵੇਂ ਪਾਤਸ਼ਾਹ ਨੇ ਆਦਿ ਸ੍ਰੀ ਦਸਮ ਗ੍ਰੰਥ 'ਚ ਕ੍ਰਿਸ਼ਨਾ ਅਵਤਾਰ ਵਿੱਚ ਧਨ ਜੀਓ ਤਿਹ ਕੋ ਜਗ ਮੈਂ ਮੁੱਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੈ ਦੇਹ ਅਨਿੱਤ ਨ ਨਿੱਤ ਰਹਿ ਜਸ ਨਾਵ ਚੜ੍ਹੈ ਭਵ ਸਾਗਰ ਤਾਰੈ ਧੀਰਜ ਧਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜਿਉਂ ਉਜਿਆਰੈ ਗਿਆਨ ਹੈ ਕੀ ਬੜਨੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ ਇਹ ਕ੍ਰਿਸ਼ਨ ਅਵਤਾਰ 'ਚ ਦਸਵੇਂ ਪਾਤਸ਼ਾਹ ਨੇ ਲਿਖਿਆ ਸੋ ਚੰਡੀ ਚਰਿੱਤਰ ਜਿਹੜਾ ਪਹਿਲਾ ਉਹ 'ਚ ਚਰਿੱਤਰ 'ਚ ਸਵਈਆ 231 ਵੀ ਲਿਖਿਆ ਮਹਾਰਾਜ ਨੇ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਸਵਈਆ ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬ ਹੋ ਨਾ ਟਰੋ ਨਾ ਡਰੋ ਅਰਸੋਂ ਜਬ ਜਾਏ ਲਰੋਂ ਨਿਸ਼ਚੈ ਕਰ ਆਪਣੀ ਜੀਤ ਕਰੋ ਅਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹਉ ਗੁਣ ਤਾਉ ਉਚਰੋ ਜਬ ਆਪ ਕੀ ਆਉਧ ਨਿਦਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ ਅਰ ਸਿੱਖ ਹਉ ਆਪਣੇ ਹੀ ਮਨ ਕੋ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਖੱਤਰੀ ਦਾ ਧਰਮ ਦੱਸਿਆ ਛੱਤਰੀ ਕੀ ਹੁੰਦਾ ਕੀ ਮੰਗਣਾ ਚਾਹੀਦਾ ਫਿਰ ਆਪਨੇ ਇਹ ਵੀ ਲਿਖਿਆ ਕ੍ਰਿਸ਼ਨ ਅਵਤਾਰ ਦੇ ਵਿੱਚ ਦੋ ਜਿਹੜੇ ਸਵਈਏ ਲਿਖੇ ਆ ਮਹਾਰਾਜ ਕਹਿੰਦੇ ਛੱਤਰੀ ਕੋ ਪੂਤ ਹੋ ਬਾਹਮਣ ਕੋ ਨਾ ਕਹਿ ਤਪ ਆਵਤ ਹੈ ਜੋ ਕਰੋ ਔਰ ਜੰਜਾਰ ਜਿਤੋ ਗ੍ਰਹਿ ਕੋ ਤੋਹ ਤਿਆਗ ਕਹਾਂ ਚਿਤ ਤਾਂ ਮੈਂ ਧਰੋ ਅਬ ਰੀਝ ਕੈ ਦੇਹੋ ਵਹਿ ਹਮ ਕਹੋ ਜੋ ਹਾਂ ਹੋ ਬੇਨਤੀ ਕਰ ਜੋਰ ਕਰੋ ਜਬ ਆਓ ਕੀ ਆਓ ਦੇ ਨਿਦਾਨ ਬਣੈ ਅਤ ਹੀ ਰਨ ਮੈਂ ਤਬ ਜੂਝ ਮਰੋ ਅਥਵਾ 1900 ਜਿਹੜਾ ਲਿਖਿਆ ਸਵਈਆ ਉਹਦੇ 'ਚ ਵੀ ਮਹਾਰਾਜ ਨੇ ਇਹੀ ਵਚਨ ਕੀਤਾ, ਹੇ ਰੱਬ ਹੇ ਸਾਸੇ ਕਰਨਾ ਨਿਧ ਮੇਰੀ ਅਬੈ ਬੇਨਤੀ ਸੁਣ ਲੀਜੈ, ਔਰ ਨਾ ਮੰਗਤ ਹਾਂ ਤੁਮ ਤੇ ਕਛ, ਚਾਹਤ ਹਾਂ ਚਿੱਤ ਮੈਂ ਸੋਈ ਕੀਜੈ, ਸਤਰਨ ਸਿਉ ਅਤ ਹੀ ਰਨ ਪੀਤਰ, ਜੂਝ ਮਰੋ ਤਉ ਕਹਿ ਸਾਚ ਭਤੀਜੈ, ਸੰਤ ਸਹਾਇ ਸਦਾ ਜਗ ਮਾਏ, ਕਿਰਪਾ ਕਰ ਸਿਆਮ ਹੈ ਵਰ ਦੀਜੈ। ਸਰਬੰਗੀ ਵੀ ਇਹੀ ਕਥਨ ਕਰਦਾ, ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੇ ਤਾਂ ਜਨਨੀ ਬਾਂਝ ਰਹਿ, ਕਾਹੇ ਗਵਾਵੈ ਨੂਰ। ਇਸ ਪ੍ਰਕਾਰ ਕਹਿੰਦੇ ਹਨ, ਰਣ ਤਿਆਗ ਦੇਣ ਇਹ ਧਰਮ ਨਾਹੇ, ਗੰਨ ਰਿਪਨ ਹਨਹਿ ਹਮ ਜੰਗ ਮਾਹੇ। ਇਹ ਛੱਤਰੀ ਦਾ ਧਰਮ ਹੋ ਗਿਆ। ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ, ਸ਼ੂਦਰ ਦਾ ਆਪਣਾ ਧਰਮ ਕੀ ਹੁੰਦਾ, ਪ੍ਰਾਕ੍ਰਿਤ ਹੈ, ਉਹਦੀ ਪਰਾਈ ਕਿਰਤ ਕਰਨੀ, ਨੌਕਰੀ ਵਗੈਰਾ, ਇਹੀ ਸ਼ੂਦਰ ਦਾ ਸ਼ਬਦੰ ਤੋਂ ਭਾਵ ਧਰਮ ਹੈ। ਉੱਤਮ ਖੇਤੀ, ਮੱਧਮ ਵਪਾਰ, ਨੀਚ ਨੌਕਰੀ, ਤਿੰਨਣ ਖੁਆਰ, ਪੁਰਾਣੀਆਂ ਕਹਾਵਤਾਂ ਚੋਂ ਹੈ। ਵੈਸ਼ ਦਾ ਜਿਹੜਾ ਆਪਣਾ ਧਰਮ ਕਿਹੜਾ, ਅਸਾਧਾਰਨ ਧਰਮ ਕੌਣ ਹੈ, ਪ੍ਰਾਕ੍ਰਿਤ ਹੈ, ਭਲੀ ਪ੍ਰਕਾਰ ਕਿਰਤਾ, ਖੇਤੀ ਪਹਾਰਾ ਕਰਨੀਆਂ, ਖੇਤੀਆਂ ਕਰਨੀਆਂ, ਦੁਕਾਨਾਂ ਤੇ ਬਹਿ ਕੇ ਸੌਦਾ ਵੇਚਣਾ, ਇਹ ਵੈਸ਼ ਦਾ ਧਰਮ ਹੈ। ਹੁਣ ਸਾਰਿਆਂ ਦਾ ਸੁਣੋ, ਸਾਂਝਾ ਧਰਮ ਕੀ ਹੈ। ਇਹ ਤਾਂ ਅਲੱਗ ਅਲੱਗ ਦੱਸਿਆ ਵੀ ਆਪਾਂ ਸਾਰਿਆਂ ਮਨੁੱਖਾਂ ਦਾ ਧਰਮ ਕੀ ਹੈ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭੇਉ, ਸਾਰਿਆਂ ਜੀਵਾਂ ਦਾ ਸਧਾਰਨ ਭਾਵ ਸਾਂਝਾ ਧਰਮ ਇਹ ਹੈ, ਜਿਹੜਾ ਇੱਕ ਸ਼ਬਦੰ ਹੁੰਦਾ, ਬ੍ਰਹਮ ਨੂੰ ਜਾਣਨਾ। ਜੋ ਕੋਈ ਪੁਰਸ਼ ਇਸ ਭੇਦ ਨੂੰ ਜਾਣਦਾ ਹੈ, ਜੇ ਕੋ ਜਾਣੈ ਭੇਉ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਵ, ਉਸ ਨਿਰੰਜਨ ਦੇਵ ਦਾ ਸਰੂਪ ਹੀ ਹੋ ਗਿਆ। ਸੋ ਜਿਵੇਂ ਅਲੱਗ ਅਲੱਗ ਧਰਮਾਂ ਵਿੱਚ ਸਾਰੇ ਦੇਖ ਲਓ, ਬਹੁਤ ਸਾਰੇ ਪੀਰ, ਮੀਆਂ ਮੀਰ ਜੀ, ਬੁੱਢਣ ਸ਼ਾਹ ਜੀ, ਹੋਰ ਬਹੁਤ ਸਾਰੇ ਪੀਰ, ਹਿੰਦੂ ਮਤ ਵਿੱਚ ਬਹੁਤ ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਨੇ, ਇਸੇ ਪ੍ਰਕਾਰ ਈਸਾਈ ਮਤ ਵਿੱਚ ਵੀ ਬ੍ਰਹਮ ਗਿਆਨੀ ਹੈਗੇ ਆ, ਸਿੱਖ ਮਤ ਵਿੱਚ ਵੀ ਬ੍ਰਹਮ ਗਿਆਨੀ ਆ, ਹੋਰ ਵੀ ਕਈ ਥਾਈਂ ਬ੍ਰਹਮ ਗਿਆਨੀ ਬੁੱਧ ਧਰਮ ਵਿੱਚ ਵੀ ਬੈਠੇ ਆ। ਉਹ ਜਿਨ੍ਹਾਂ ਨੂੰ ਸਿਰਫ ਜੋਤ ਪ੍ਰਗਟ ਹੋ ਗਈ ਅਭਿਆਸ ਨਾਲ, ਉਹ ਇੱਕ ਸਾਰਿਆਂ ਦਾ ਸਾਧਾਰਨ ਧਰਮ ਹੈ, ਉਹਨਾਂ ਨੇ ਪਰਮਾਤਮਾ ਨੂੰ ਜਾਣ ਲਿਆ। ਜਿਨ੍ਹਾਂ ਨੇ ਭਗਤੀ ਕਰਕੇ ਆਪੋ ਆਪਣੇ ਮਤ ਮੁਤਾਬਕ ਜੋਤ ਹਿਰਦੇ 'ਚ ਪ੍ਰਕਾਸ਼ ਕਰ ਲਈ ਹੈ, ਕਹਿੰਦੇ ਮੈਂ, ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਵ, ਉਹ ਨਿਰੰਜਨ ਦੇਵ ਦਾ ਸਰੂਪ ਹੋ ਗਿਆ, ਪ੍ਰਕਾਸ਼ ਹੋ ਗਿਆ, ਜਿਹਨੂੰ ਉਹ ਪਰਮਾਤਮਾ ਰੂਪ ਹੋ ਜਾਂਦਾ। ਹੁਣ ਮਹਾਰਾਜ ਗੁਰੂ ਨਾਨਕ ਦੇਵ ਜੀ ਕਥਨ ਕਰਦੇ, ਭਾਈ ਤੂੰ ਤਾਕ ਆ, ਤਿਸ ਦਾ ਦਾਸ ਹੋ ਤਾਂ ਤੇਰਾ ਤਰਨਾ ਹੋਵੇਗਾ। ਬਈ ਜਿਹਨੂੰ ਪਰਮਾਤਮਾ ਦੇ ਪ੍ਰਕਾਸ਼ ਹੋ ਗਏ, ਉਹਦੇ ਨਾਲ ਕਾਹਦੀ ਨਫ਼ਰਤ ਆਪਣੀ। ਤਾਈਓ ਮਹਾਰਾਜ ਨੇ ਮੀਆਂ ਮੀਰ ਨੂੰ ਇੰਨੀ ਵਡਿਆਈ ਦਿੱਤੀ ਹੈ। ਛੇਵੇਂ ਪਾਤਸ਼ਾਹ ਲਾਹੌਰ ਆਪ ਮਿਲਣ ਗਏ ਸੀ, ਮੀਆਂ ਮੀਰ ਆਪਣੇ ਅਸਥਾਨ ਤੋਂ ਬਾਹਰ ਨਿਕਲ ਕੇ ਮੂਹਰੇ ਲੈਣ ਆਇਆ, ਘੋੜੇ ਦੀ ਰਕਾਬ ਫੜੀ, ਚਰਨ ਮਹਾਰਾਜ ਦੇ ਮੱਥਾ ਟੇਕਿਆ। ਸ਼ਾਹਜਹਾਂ ਜਾ ਕੇ ਬੜਾ ਔਖਾ ਹੋਇਆ, ਇਹ ਤੂੰ ਸਾਡੀ ਨੱਕ ਕਟਵਾ ਤੀ, ਉੱਥੇ ਤੂੰ ਹਿੰਦੂਆਂ ਦੇ ਗੁਰੂ ਨੂੰ ਜਾ ਕੇ ਸਿੱਖਾਂ ਦੇ ਗੁਰੂ ਨੂੰ ਮੱਥਾ ਟੇਕਿਆ। ਫਿਰ ਸ਼ਾਹਜਹਾਂ ਨੇ ਬਹੁਤ ਝਾੜਿਆ, ਸੋ ਮੀਆਂ ਮੀਰ ਜੀ ਨੇ ਸ਼ਾਹਜਹਾਂ ਨੂੰ ਬੜਾ ਝਾੜਿਆ, ਕਹਿੰਦਾ ਉਹ ਗੱਲ ਸੁਣ, ਤੂੰ ਆਪਣੇ ਰਾਜਸਾਜ ਵਿੱਚ ਜ਼ਿਆਦਾ ਧਿਆਨ ਰੱਖਿਆ ਕਰ, ਜਿਹੜੇ ਰੱਬ ਦੇ ਕੰਮ ਹੁੰਦੇ, ਰੱਬ ਦੇ ਪਿਆਰਿਆਂ ਦੇ, ਇਹ 'ਚ ਨਹੀਂ ਬਾਹਲਾ ਖਿਆਲ ਕਰੀਦਾ ਹੁੰਦਾ। ਤੈਨੂੰ ਪਤਾ ਜਦ ਰਾਤ ਨੂੰ ਅਸੀਂ ਸਮਾਧੀ ਲਾ ਕੇ ਸਾਰੇ ਉੱਤੇ ਜਾਂਦੇ ਹਾਂ, ਸੋ ਅੱਲਾਹ ਤਾਲਾ ਦੇ ਸਥਾਨ 'ਤੇ ਭਾਵ ਸੱਚਖੰਡ ਵੱਲ ਇਸ਼ਾਰਾ ਕੀਤਾ, ਕਹਿੰਦਾ ਉਦੋਂ ਜਿਹੜਾ ਸੱਚਖੰਡ ਦਾ ਦਰਵਾਜ਼ਾ ਖੋਲਦਾ ਉਹ ਇਹੀ ਹੁੰਦੇ ਨੇ, ਉੱਥੇ ਇਹ ਅੱਲਾਹ ਤਾਲਾ ਆਪ ਆਇਆ ਹੋਇਆ, ਅਤੇ ਤੂੰ ਇਹਨਾਂ ਨੂੰ ਸਮਝਦਾ ਵੀ ਇਹ ਉਹਦੇ ਗੁਰੂ ਆ, ਉਹਦੇ ਤੁਹਾਡੀਆਂ ਸਿਆਸੀ ਗੱਲਾਂ ਨੇ, ਇਹਨਾਂ ਨੂੰ ਥੋੜ੍ਹਾ ਪਰੇ ਰੱਖ। ਇਸ ਕਰਕੇ ਜਿਹੜੇ ਸਿਆਸਤੀ ਲੋਕ ਹੁੰਦੇ ਨੇ ਉਹ ਗੁਰੂ ਘਰਾਂ 'ਚ ਵੀ ਅੱਜ ਕੱਲ੍ਹ ਬੜਾ ਦਾਖਲ ਦਿੰਦੇ ਆ, ਉਹ ਧਾਰਮਿਕ ਗੱਲ ਘੱਟ ਕਰਦੇ ਆ, ਇਹ ਸਾਰੀ ਸੰਗਤ ਨੂੰ ਸਾਰੇ ਥਾਈਂ ਹੀ ਖਰਾਬ ਕਰੀ ਜਾਂਦੇ ਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਸਮੁੱਚਾ ਧਰਮ ਉਹ ਕੀ ਹੈ, ਜਿੱਥੇ ਵੀ ਕੋਈ ਰੱਬ ਦਾ ਪਿਆਰਾ ਕਿਸੇ ਵੀ ਧਰਮ 'ਚ ਨਾਮ ਜਪਣ ਵਾਲਾ ਉਹਦਾ ਨਿਰਾਦਰ ਨਹੀਂ ਕਰਨਾ। ਗੁਰੂ ਨਾਨਕ ਦੇਵ ਜੀ ਕਹਿੰਦੇ ਆ ਸਤਿਕਾਰ ਕਰੋ ਭਾਈ ਸਭਨਾਂ ਦਾ। ਹੋਰ ਬਹੁਤ ਸਾਰੀਆਂ ਸਾਖੀਆਂ ਹਨ, ਇਹ ਸਲੋਕ ਸਹਿਸਕ੍ਰਿਤੀ 'ਚ ਆਉਂਦਾ, ਥੋੜ੍ਹਾ ਭੇਦ ਰੱਖ ਕੇ ਲਿਖਿਆ ਉੱਥੇ, ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ, ਉੱਥੇ ਇੱਥੇ ਖੱਤਰੀ ਲਿਖਿਆ, ਉੱਥੇ ਖੱਖੇ ਦੇ ਪੈਰ ਵਿੱਚ ਅੱਧਾ ਜਈਆ ਪਾਇਆ, ਉੱਥੇ ਲਿਖਿਆ ਖਿਅਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ। ਉਹ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਣਸ ਭੇਉ, ਨਾਨਕ ਤਾਕੋ ਦਾਸ ਹੈ ਸੋਈ ਨਿਰੰਜਨ ਦੇਉ। ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਮਹਾਰਾਜ ਆਪ ਐਸੀ ਕਿਰਪਾ ਕਰੋ ਜਿਸ ਕਰਕੇ ਛੇਤੀ ਹੀ ਜਨਮ ਮਰਨ ਦੀ ਨਿਵਿਰਤੀ ਹੋ ਜਾਏ। ਮਹਾਰਾਜ ਫਰਮਾਉਂਦੇ ਹਨ, ਗੁਰੂ ਨਾਨਕ ਦੇਵ ਜੀ ਮਹਾਂਵਾਕ ਦੇ ਦੁਆਰਾ ਉਪਦੇਸ਼ ਕਰਦੇ ਆ, ਮਹੱਲਾ ਦੂਜਾ, ਏਕ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ, ਇੱਕ ਜੋ ਕ੍ਰਿਸ਼ਨ ਦੇਵ ਹੈ ਸਭ ਦੇਵਤਿਆਂ ਦਾ ਦੇਵ, ਉਹ ਤਾਂ ਆਤਮਾ ਹੈ, ਜੀਵ ਰੂਪ ਹੈ। ਇੱਕ ਜੋ ਕ੍ਰਿਸ਼ਨ ਪਾਪ ਪਰਮਾਤਮਾ ਸਭ ਦੇਵਤਿਆਂ ਅਤੇ ਅਦੇਵ ਹੁੰਦਾ ਦੈਂਤਾਂ ਦਾ, ਦੇਵ ਹੁੰਦਾ ਗੁਰੂ, ਉਹ ਤਾਂ ਆਤਮਾ ਜੀਵ ਰੂਪ ਹੈ। ਆਤਮਾ ਵਾਸ ਦੇ ਵਸ ਜੇ ਕੋ ਜਾਣੈ ਭੇਉ, ਅਤੇ ਆਤਮਾ ਜਿਹੜੀ ਹੈ ਜੀਵ ਅਤੇ ਵਾਸ ਦੇ ਵਸ ਹੁੰਦਾ ਪਰਮੇਸ਼ਰ ਸਰੂਪ ਹੈ। ਸਾਡੇ ਅੰਦਰ ਜਿਹੜੀ ਜੀਵ ਹੈ ਆਤਮਾ, ਇਹ ਪਰਮੇਸ਼ਰ ਸਰੂਪ ਹੀ ਹੈ। ਜਿਹੜਾ ਕੋਈ ਇਸ ਪ੍ਰਕਾਰ ਦੇ ਭੇਦ ਨੂੰ ਜਾਣਦਾ ਕਿ ਜੀਵ ਈਸ਼ਵਰ ਦੋਨੋਂ ਭੇਦ ਰੂਪ ਨੇ, ਪਰਮੇਸ਼ਰ ਰੂਪ ਹੀ ਨੇ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਵ, ਉਹ ਪੁਰਸ਼ ਨਿਰੰਜਨ ਦੇਵ ਦਾ ਰੂਪ ਹੋਇਆ, ਉਹਦੀ ਦ੍ਰਿਸ਼ਟੀ ਵਿੱਚ ਦਾਸ ਕੀ ਤੇ ਸਵਾਮੀ ਕੀ ਦੁੰਦਵਾਦ ਨਹੀਂ ਹੈ ਕੋਈ। ਇਹ ਸਲੋਕ ਸਹਿਸ ਕਿਰਤੀ ਚ ਵੀ ਆਉਂਦਾ ਥੋੜੇ ਫਰਕ ਨਾਲ ਹੈ, ਏ ਕ੍ਰਿਸ਼ਨੰ ਤਾਂ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ ਹੈ, ਆਤਮੰ ਸ੍ਰੀ ਵਾਸਵ ਦੇਵਸ ਜੇ ਕੋਈ ਜਾਣਸ ਭੇਵ, ਨਾਨਕ ਤਾਕੋ ਦਾਸ ਹੈ ਸੋਈ ਨਿਰੰਜਨ ਦੇਵ। ਉੱਥੇ ਇਸ ਪ੍ਰਕਾਰ ਲਿਖਿਆ ਸਹਿਸ ਕਿਰਤੀ ਦੇ ਵਿੱਚ। ਸੋ ਮਹਾਰਾਜ ਫਰਮਾਉਂਦੇ ਹਨ ਕਿ ਸਾਰਿਆਂ ਦੇ ਜਿਹੜੀ ਆਤਮਾ ਹੈ ਇਹੀ ਪਰਮਾਤਮਾ, ਇਹ ਬੜੀ ਉੱਚੀ ਅਵਸਥਾ ਦਾ ਬਚਨ ਹੈ, ਆਮ ਜੇ ਲੋਕਾਂ ਦੀ ਗੱਲ ਨਹੀਂ। ਆਮ ਲੋਕ ਤਾਂ ਚਾਰੇ ਈਰਖਾ ਦਵੈਸ਼ ਨਹੀਂ ਛੱਡ ਸਕੇ। ਮਹਾਰਾਜ ਕਹਿੰਦੇ ਸਾਰਿਆਂ ਅੰਦਰ ਇੱਕ ਪਰਮਾਤਮਾ ਦਾ ਦੇਖਣਾ ਕਰੀਏ। ਸੋ ਇਹ ਜਿਵੇਂ ਪੀਰ ਬੁੱਧੂ ਸ਼ਾਹ ਜੀ ਆਏ ਸੀ, ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ, ਆ ਕੇ ਉਹਦੇ ਮਰੀਦਾਂ ਨੇ ਆਪ ਹੱਥ ਮਿਲਾਉਣ ਲੱਗ ਗਿਆ ਮਹਾਰਾਜ ਨਾਲ, ਦਸਵੇਂ ਪਾਤਸ਼ਾਹ ਨਾਲ। ਫਿਰ ਬਹਿ ਕੇ ਕਹਿੰਦਾ ਇਹ ਫਕੀਰੀ ਕੀ ਤੇ ਇਹ ਲਿਬਾਸ ਕੀ ਸ਼ਾਹੂ ਜਿਹੜਾ ਬਾਦਸ਼ਾਹ ਵਾਲੇ, ਦੋ ਗੱਲਾਂ ਨਹੀਂ ਸਮਝ ਲੱਗੀਆਂ। ਨਾਲੇ ਗੁਰੂ ਨਾਨਕ ਦਾ ਘਰ ਫਕੀਰੀ ਚ ਹੈ ਤੇ ਨਾਲੇ ਲਿਬਾਸ ਤੁਸੀਂ ਇਹ ਪਾਏ ਹੋਏ ਨੇ, ਕਲਗੀ ਲਾਈ ਹੋਈ ਆ, ਸੋਨਾ ਵੀ ਪਾਇਆ, ਸ਼ਸਤਰ ਵੀ ਰੱਖੇ ਆ। ਸੋ ਦਸਵੇਂ ਪਾਤਸ਼ਾਹ ਨੇ ਫਿਰ ਉਹਨੂੰ ਕਿਹਾ ਸੀ, ਕਹਿੰਦੇ ਫਕੀਰੀ ਕੀ ਤੇ ਇਸੇ ਪ੍ਰਕਾਰ ਹਉਮੈ ਕੀ। ਫਿਰ ਸਮਝ ਲੱਗ ਗਈ ਗੱਲ ਦੀ, ਫਿਰ ਉੱਠ ਕੇ ਚਰਨਾਂ ਤੇ ਮੱਥਾ ਟੇਕਿਆ। ਮਹਾਰਾਜ ਕਹਿੰਦੇ ਨੇ ਇਹ ਫਕੀਰੀ ਤੇ ਹਉਮੈ ਦੋਵਾਂ ਗੱਲਾਂ ਨੀ ਚੱਲਦੀਆਂ, ਹੁਣ ਤੂੰ ਹਉਮੈ ਸੀ ਵੀ ਮੇਰੇ ਮਰੀਦ ਕੀ ਕਹਿਣਗੇ ਵੀ ਸਾਡੇ ਗੁਰੂ ਨੇ ਮੱਥਾ ਟੇਕਿਆ, ਪੀਰ ਬੁੱਧੂ ਸ਼ਾਹ ਨੇ ਦਸਵੇਂ ਪਾਤਸ਼ਾਹ ਨੂੰ, ਤੂੰ ਹੱਥ ਮਿਲਾਉਣ ਆ ਗਿਆ ਅੱਗੇ, ਪਹਿਲਾਂ ਦੇਖਿਆ ਅੰਦਰ ਆਪਣਾ ਅੰਦਰ ਦੇਖਿਆ, ਹਉਮੈ ਦੇ ਸੰਯੁਕਤ ਹੋਇਆ ਨਾ ਤੂੰ। ਫਿਰ ਮਹਾਰਾਜ ਨੇ ਉਹਦੀ ਨਿਵਿਰਤੀ ਕਰ ਦਿੱਤੀ। ਮਹੱਲਾ ਪਹਿਲਾ, ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ। ਬੇਨਤੀ ਕੀਤੀ ਇਹ ਮਹਾਰਾਜ, ਮਨ ਕਿਵੇਂ ਵਸ ਚ ਹੋਵੇ ਅਤੇ ਗਿਆਨ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਵੇ। ਸੋ ਪਹਿਲੇ ਦ੍ਰਿਸ਼ਟਾਂਤ ਵੱਲ ਹੁਣ ਧਿਆਨ ਰੱਖਣਾ, ਜਿਵੇਂ ਕਹਿੰਦੇ ਕੁੰਭੇ ਹੁੰਦਾ ਨਾ ਘੜਾ, ਪਾਣੀ ਆਪਾਂ ਜੇ ਰੱਖਣਾ ਸਾਂਭ ਕੇ ਤਾਂ ਘੜੇ ਦੇ ਵਿੱਚ ਹੀ ਰੱਖਣਾ। ਜੇ ਹੁਣ ਪਾਣੀ ਬਾਲਟੀ ਭਰ ਕੇ ਧਰਤੀ ਤੇ ਡੋਲਦੀ, ਉਹ ਸਾਂਭ ਹੀ ਨਹੀਂ ਜਾਂਦੀ, ਘੜੇ ਦਾ ਬੰਨਿਆ ਹੋਇਆ ਪਾਣੀ ਉੱਥੇ ਟਿਕਿਆ ਰਹਿੰਦਾ। ਤੇ ਫਿਰ ਜਲ ਤੇ ਮਿੱਟੀ ਤੋਂ ਬਿਨਾਂ ਘੜਾ ਉਤਪੰਨ ਨਹੀਂ ਹੁੰਦਾ, ਜਲ ਬਿਨ ਕੁੰਭ ਨਾ ਹੋਏ। ਦੇਖ ਲਓ ਪਾਣੀ ਦੇ ਵਿੱਚ ਫਿਰ ਮਿੱਟੀ ਤੇ ਪਾਣੀ ਮਿਲਾ ਕੇ ਘੁਮਿਆਰ ਘੜਾ ਬਣਾਉਂਦਾ, ਫਿਰ ਉਹਦੇ ਵਿੱਚ ਪਾਣੀ ਖੜਦਾ। ਸਤਿਗੁਰੂ ਕਹਿੰਦੇ ਨੇ ਗਿਆਨ ਕਾ ਬੱਧਾ ਮਨ ਰਹਿ ਗੁਰਬਿਨ ਗਿਆਨ ਨਾ ਹੋਏ। ਕਹਿੰਦੇ ਇਵੇਂ ਗਿਆਨ ਦਾ ਬੰਨਿਆ ਹੋਇਆ ਮਨ ਟਿਕਿਆ ਰਹਿੰਦਾ ਅਤੇ ਗੁਰ ਹੁੰਦਾ ਸ਼ੁੱਧ, ਸ਼ੁੱਧ ਮਨ ਤੋਂ ਬਿਨਾਂ ਗਿਆਨ ਬੰਦੇ ਦੇ ਅੰਦਰ ਪੈਦਾ ਨਹੀਂ ਹੁੰਦਾ। ਜਦੋਂ ਸਤਿਗੁਰੂ ਕੋਈ ਗੁਰ ਦੇ ਦੇਣ ਮਨ ਟਿਕਾਉਣ ਦਾ, ਤਾਂ ਹੀ ਮਨ ਟਿਕਦਾ। ਮਨੋਹੀਨ ਦ੍ਰਿਵਿਧੰ ਪ੍ਰੋਕਤੰ ਸ਼ੁੱਧ ਚਾਸ਼ਮੇਵ ਚ ਆਸ਼ੁੱਧੰ ਕਾਮ ਸੰਕਲਪੰ ਸ਼ੁੱਧ ਕਾਮ ਵਿਵਰਜਿਤੰ। ਕਹਿੰਦੇ ਇਸ ਮਨ ਕੋ ਦੋ ਪ੍ਰਕਾਰ ਦਾ ਕਥਨ ਕੀਤਾ, ਸ਼ੁੱਧ ਅਤੇ ਪੁਨਃ ਕਹਿੰਦੇ ਅਸ਼ੁੱਧ ਮਨ। ਅਸ਼ੁੱਧ ਮਨ ਤੋਂ ਕਹਿੰਦੇ ਕਾਮ ਆਦਮਕ ਜਿਹੜੇ ਹੁੰਦੇ ਇਹਨਾਂ ਦੇ ਸੰਕਲਪਾਂ ਨੂੰ ਕਰੀ ਜਾਂਦਾ, ਤੇ ਜਿਹੜਾ ਸ਼ੁੱਧ ਮਨ ਹੁੰਦਾ ਉਹ ਕਾਮ ਆਦਿਕਾਂ ਦਾ ਪਰਿਤਿਆਗ ਕਰਦਾ ਰਹਿੰਦਾ। ਸੋ ਇਸ ਪ੍ਰਕਾਰ ਬਾਰਵੀਂ ਬ੍ਰਹਮ ਬਿੰਦੂ ਉਪਨਿਸ਼ਦ ਦੀ ਪਹਿਲੀ ਤੇ ਦੂਜੀ ਸਿਮਰਤੀ ਜਿਵੇਂ ਲਿਖਿਆ, ਮਨ ਏਵ ਮਨੁਸ਼ਣਾਏ ਕਾਸਨੰਗ ਬੰਧ ਮੋਕਸ਼ਿਓ, ਬੰਧਾਏ ਵਿਸ਼ਿਆਸਕਮ ਮੁਕਤਈ ਨਿਰਵਿਸ਼ਯੰ ਸਿਮਰਤਮ। ਕਹਿੰਦੇ ਮਨੁਸ਼ਿਓ ਕੋ ਮਨ ਹੀ ਨਿਸ਼ਚੇ ਕਰਕੇ ਬੰਧ ਔਰ ਮੋਹ ਕਾ ਕਾਰਨ ਹੈ। ਵਿਸ਼ਿਆਂ ਦੇ ਵਿੱਚ ਆਸਤਕ ਮਨ ਵਾਲਾ ਪੁਰਸ਼ ਤੋਂ ਜਿਹੜਾ ਨਾ ਬੰਧਨਾਂ ਨੂੰ ਪ੍ਰਾਪਤ ਹੋ ਜਾਂਦਾ, ਵਿਸ਼ਿਆਂ ਤੋਂ ਰਹਿਤ ਜਿਹੜਾ ਮਨ ਵਾਲਾ ਪੁਰਸ਼ ਹੈ ਉਹੀ ਮੁਕਤ ਹੋ ਜਾਂਦਾ। ਇੰਨੀ ਗੱਲ ਹੈ, ਜਿਹੜਾ ਵਿਕਾਰਾਂ ਦੇ ਅਧੀਨ ਹੈ ਇਹਨੂੰ ਕਹਿੰਦੇ ਬੰਧਨਾਂ ਵਿੱਚ ਹੈ, ਜਿਹੜਾ ਵਿਕਾਰਾਂ ਤੋਂ ਵੱਖਰਾ ਮਨ ਹੋ ਗਿਆ ਸ਼ੁੱਧ ਉਹ ਬੰਧਨ ਮੁਕਤ ਮਨ ਹੋ ਗਿਆ। ਪੌੜੀ ਪੜਿਆ ਹੋਵੇ ਗੁਨਹਗਾਰ ਤਾਂ ਓਮੀ ਸਾਧਨਾ ਮਾਰੀ ਹੈ। ਬੇਨਤੀ ਕੀਤੀ ਜੇ ਪੜਿਆ ਹੋਇਆ ਪੁਰਸ਼ ਮੰਦ ਕਰਮ ਕਰ ਬੈਠੇ ਤਾਂ ਉਹਦੀ ਜਗ੍ਹਾ ਅਨਪੜ੍ਹ ਨੂੰ ਸਜ਼ਾ ਮਿਲ ਸਕਦੀ ਕਿ ਨਹੀਂ? ਕਹਿੰਦੇ ਜੇ ਪੜਿਆ ਹੋਇਆ ਪੁਰਸ਼ ਗੁਨਾਹਗਾਰ ਔਗਣਾ ਵਾਲਾ ਹੋਵੇ ਤਾਂ ਉਹਦੀ ਜਗ੍ਹਾ ਓਮੀ ਹੁੰਦਾ, ਅਨਪੜਿਆ ਸਾਧ ਨਹੀਂ ਮਾਰਿਆ ਜਾਂਦਾ। ਇਹ ਨਿਯਮ ਜਾਣ ਲਓ ਕਿ ਮਨੁੱਖ ਦੀ ਕਮਾਈ ਉੱਤੇ ਹੀ ਨਿਬੇੜਾ ਹੁੰਦਾ। ਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਉਪਚਾਰੀ ਹੈ, ਕਿਉਂਕਿ ਮਨੁੱਖ ਇਹੋ ਜਿਹੀ ਕਮਾਈ ਘਾਲੇ ਭਾਵ ਕਰਦਾ ਉਹਦਾ ਉਹੋ ਜਿਹੀ ਨਾਮ ਪਚਾਰੀਆ ਪੈ ਜਾਂਦਾ, ਪ੍ਰਸਿੱਧ ਹੋ ਜਾਂਦਾ। ਮਾਝ ਰਾਗ ਦੀ ਵਾਰ ਚ ਆਪਾਂ ਸੁਣਿਆ ਸੀ, ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਪਾਪ ਕਮਾਉਣਾ ਪਾਪੀ ਜਾਣੀ ਹੈ। ਜੇ ਪਾਪ ਕਰਦਾ ਉਹਨੂੰ ਲੋਕ ਪਾਪੀ ਹੀ ਕਹਿਣਗੇ, ਹੁਣ ਧਰਮੀ ਤਾਂ ਨਹੀਂ ਕਹਿੰਦੇ। ਮਹਾਰਾਜ ਵਿਚਿੱਤਰ ਨਾਟਕ ਵਿੱਚ 15ਵਾਂ ਛੰਦ ਲਿਖਦੇ 10ਵੇਂ ਪਾਤਸ਼ਾਹ, ਸਾਧ ਕਰਮ ਜੇ ਪੁਰਖ ਕਮਾਵੇ ਨਾਮ ਦੇਵਤਾ ਜਗਤ ਕਹਾਵੇ। ਜੇ ਸਾਧਾਂ ਵਾਲੇ ਕਰਮ ਕਰਦਾ ਬੜਾ, ਇਹ ਕਹਿੰਦੇ ਦੇਵਤਾ ਬੰਦਾ ਇਹ। ਕੁਕਿਰਤ ਕਰਮ ਜੋ ਜਗ ਮੈਂ ਕਰਹੀ ਨਾਮ ਅਸਰ ਤਿਨਕੋ ਸਭ ਧਰਹੀ। ਜੇ ਕੋਈ ਖੋਟੇ ਕਰਮ ਕਰਦਾ ਲੋਕ ਕਹਿੰਦੇ ਦੈਂਤ ਹੈ, ਹੁੰਦਾ ਬੰਦਾ ਹੀ ਹੈ। ਐਸੀ ਕਲਾ ਨਾ ਖੇਡੀ ਹੈ ਜਿਤ ਦਰਗਾ ਗਇਆ ਹਾਰੀ ਹੈ। ਕਹਿੰਦੇ ਇਹੋ ਜਿਹੀਆਂ ਜਿਹੜੀਆਂ ਕਲਾ ਜੁਗਤੀਆਂ ਹੁੰਦੀਆਂ ਨੇ, ਸ਼ਕਤੀਆਂ ਖੇਡੀਏ ਤੋਂ ਭਾਵ ਕਰੀਏ, ਇਹੋ ਜਿਹੀਆਂ ਜਿਹੜੀਆਂ ਜੁਗਤੀਆਂ ਨੇ ਸ਼ਕਤੀਆਂ ਨਾਲ ਲਗਾਉਣਾ ਕਰੀਏ ਜਿਸ ਕਰਕੇ ਦਰਗਾਹ ਦੇ ਵਿੱਚ ਅੱਗੇ ਗਿਆ ਹਾਰ ਜੇ। ਇਹੀ ਜੀ ਬਾਜੀ ਨਾ ਖੇਡੀਏ ਜਿਸ ਕਰਕੇ ਦਰਗਾਹ ਵਿੱਚ ਜਾ ਕੇ ਹਾਰ ਜਾਈਏ। ਪੜਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀ ਹੈ। ਪੜਿਆ ਹੋਇਆਂ ਦਾ ਅਤੇ ਓਮੀਆਂ ਹੁੰਦਾ ਅਨਪੜਿਆਂ ਦਾ ਵਿਚਾਰ ਅੱਗੇ ਪ੍ਰਲੋਕ ਚ ਕਰਮਾਂ ਅਨੁਸਾਰ ਹੀ ਵਿਚਾਰਿਆ ਜਾਂਦਾ। ਇਹ ਨਹੀਂ ਹੁੰਦਾ ਮੈਂ ਬੜਾ ਵਿਦਵਾਨ ਹੈ, ਮੈਂ ਪੜ੍ਹਿਆ ਲਿਖਿਆ, ਚਲੋ ਮੈਨੂੰ ਛੱਡ ਦਿਓ, ਮੇਰੀ ਜਗ੍ਹਾ ਹੋਰ ਕਿਸੇ ਨੂੰ ਕੁੱਟ ਪੈ ਜੇ। ਮਹਾਰਾਜ ਕਹਿੰਦੇ ਇਹ ਨਹੀਂ ਹੋਣਾ, ਜਿਹੜਾ ਜਿਹੋ ਜਿਹੇ ਪੁੱਠੇ ਕੰਮ ਕਰੂ ਕੁੱਟ ਤਾਂ ਉਹਨੂੰ ਹੀ ਪੈਣੀ ਹੈ। ਮੋਹ ਚੱਲੈ ਸੋ ਅੱਗੇ ਮਾਰੀ ਹੈ। ਜੋ ਪੜ੍ਹ ਸੁਣ ਕੇ ਪਦਾਰਥਾਂ ਦੇ ਮੋਹ ਚੱਲਦਾ ਉਹ ਪੁਰਸ਼ ਅੱਗੇ ਪ੍ਰਲੋਕ ਚ ਮਾਰਿਆ ਜਾਂਦਾ, ਅਤੇ ਜੋ ਸ਼ੁਭ ਗੁਣਾਂ ਨੂੰ ਮੋਹੇ ਹੁੰਦਾ ਮੁਹਾ ਕੇ ਲੁਟਾ ਕੇ ਚੱਲਦਾ ਉਹ ਵੀ ਪ੍ਰਲੋਕ ਚ ਮਾਰੀਦਾ। ਜਿਹੜਾ ਇਨਸਾਨ ਮੂੰਹ ਦੇ ਜ਼ੋਰ ਹੋ ਕੇ ਆਪਣੀ ਮਰਜ਼ੀ ਅਨੁਸਾਰ ਚੱਲਦਾ ਉਹ ਵੀ ਅੱਗੇ ਪ੍ਰਲੋਕ ਵਿੱਚ ਮਾਰ ਖਾਂਦਾ। ਭਾਈ ਧਿਆਨ ਰੱਖੋ ਆਪੋ ਆਪਣਾ।